الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين آمين. آج ہم اللہ کے نام سے قرآن مجید کا ترجمہ شروع کر رہے ہیں. ترجمہ شروع کرنے تو پہلا یہ چیز جاننی ضروری ہے کہ قرآن مجید دی ترتیب کی ہے. قرآن مجید دی پہلی اکائی آیت جیڑی اللہ دی حکمت اللہ دی قدرت او دے علم دی نشانی کچھ آیتاں دے مجموعے تو سورت بن دی. سورت سور تو بنی ہے جیہدا نام فصیل ہے یعنی کچھ ایک آبادی ہے جیہدے چاروں طرف جیڑا ہے دیوار ہے. اسی طرح ایک سورت دے وچ کچھ آیتاں جمع ہوندیاں. پھر قرآن مجید دے تلاوت دے لحاظ نال قرآن مجید سات منزلاں چ تقسیم ہے جیڑا نبی اکرم صلی اللہ علیہ وسلم ہر ہفتے قرآن مجید پورا کردے سن. لیکن اس زمانے دے وچ مولانا فراہی نے ایک ہور تقسیم جیڑی ہے انہوں بیان کیتا ہے کیونکہ اللہ تعالیٰ دی کتاب دے خزانے تے کدی ختم نہیں ہونے. انہاں جدو اے دے تے غور و فکر کیتا تے پتہ لگا کہ قرآن مجید دی ایک ہور تقسیم بھی ہے جیڑا سات گروپاں دے وچ قرآن تقسیم ہے. او گروپ اس طرح نے کہ ہر گروپ دے وچ شروع دے وچ مکی صورتاں ایک یا تو زیادہ اور بعد چ مدنی صورتاں نے، یا شروع دے وچ بہت ساریاں مکی صورتاں اور اخیر تے ایک یا ایک تو زیادہ مدنی صورتاں نے. اس طرح بھی قرآن مجید سات منزلاں وچ بنڈیا ہویا ہے. چنانچہ پہلا گروپ قرآن مجید دا جیڑا ہے وہ الحمد تو لے کے سورہ المائدہ تائیں. وہ مکی سورت صرف سورہ فاتحہ ہے تے پھر چار مدنی صورتاں نے. اے شریعت دا گروپ ہے. اس گروپ دے اندر وہ احکام جیڑے اللہ تعالیٰ نے نازل کیتے نے اکثر و بیشتر اے دے چ آ گئے. دوسرا گروپ جیڑا ہے وہ چون صورتاں تے مشتمل ہے. وہ چو دو مکی نے تے دو مدنی نے. پہلی دو مکی سورہ آرام تے سورہ آراف ہے تے مدنی صورتاں جیڑیاں سورہ انفال تے سورہ توبہ. پہلی دو صورتاں وچ قریش دے اتے اتمام حجت کر دیتی گئی. انہاں دے سامنے پوری طرح جیڑا ہے انہاں دے جو بھی شرک سی او دا ابطال کیتا گیا، او دا باطل ثابت کیتا گیا. اور دوسری دو صورتاں جیڑیاں انہاں چ پہلی صورت دے وچ جنگ بدر دے احوال نے، اور آخری صورت دے وچ پھر آخری جیڑا نبی اکرم صلی اللہ علیہ وسلم نے سفر کیتا سفر تبوک او دے احوال. تیسرا گروپ جیڑا ہے او سورہ یونس تو لے کے سورہ نور تائیں. ادھے ویج پہلا چودہ صورتاں مکی نے تے ایک صورت مدنی. اس گروپ جیڑا ہے اے ہے رسالت تے نبوت. ادھے اندر دلائل نے بڑی تفصیل دے نال اور واقعات بیان کیتے گئے نے انبیاء اور رسل دے. چوتھا گروپ جیڑا ہے وہ سورہ فرقان تو لے کے تے سورہ احزاب تائیں. ادھے ویج اٹھ پہلا مکی صورتاں نے تے پھر ایک جیڑی ہے وہ سورہ احزاب جیڑی ہے وہ مدنی صورت ہے. یہ صورت ہے جیہدے توحید دا زیادہ بیان ہے، اودے نال پھر رسالت بھی ہے اور آخرت دا بھی ذکر ہے. پھر پنجواں گروپ جیڑا ہے وہ ہے سورہ سبا تو سورہ حجرات تائیں. ادھے وچ تیرہ صورتاں مکی نے تے تین صورتاں اخیر دے اتے مدنی نے. ادھے وچ بھی توحید بڑے جامع طور تے بیان ہوئی ہے، انہوں دلائل دیتے نے توحید دے بڑے جیڑے کے فطرت تو ثابت ہوندے نے. ਔਰ ਇਸੇ ਹੀ ਤਰ੍ਹਾਂ ਨਾਲ ਫਿਰ ਰਸਾਲਤ ਦੇ ਬਾਰੇ ਵਿੱਚ ਵੀ ਅੱਲਾਹ ਤਾਲਾ ਦੇ ਰਸੂਲਾਂ ਦੇ ਅਹਵਾਲ ਵੀ ਹੈ। ਛੇਵਾਂ ਗਰੁੱਪ ਜਿਹੜਾ ਉਹ ਸੂਰਾ ਕਾਫ ਤੋਂ ਸ਼ੁਰੂ ਹੁੰਦਾ ਹੈ, ਸੂਰਾ ਤਹਿਰੀਮ ਤਾਈਂ। ਇਹਦੇ ਅੰਦਰ ਪਹਿਲਾਂ 7 ਮੱਕੀ ਸੂਰਤਾਂ ਨੇ ਤੇ ਆਖਰ ਦੇ ਉੱਤੇ 10 ਮਦਨੀ ਸੂਰਤਾਂ ਨੇ। ਇਹ ਅੰਜ਼ਾਰ ਆਖਰਤ ਹੈ, ਆਖਰਤ ਦੇ ਉੱਤੇ ਇਨਸਾਨਾਂ ਨੂੰ ਆਗਾਹ ਕੀਤਾ ਗਿਆ ਆਖਰਤ ਦੇ ਬਾਰੇ ਚ ਉਹਨਾਂ ਨੂੰ ਕਿ ਤਾਂ ਕਿ ਉਹ ਹੋਸ਼ ਵਿੱਚ ਆਣ। ਮੱਕੀ ਸੂਰਤਾਂ ਵਿੱਚ ਇਹ ਹੈ ਤੇ ਮਦਨੀ ਸੂਰਤਾਂ ਜਿਹੜੀਆਂ ਨੇ ਉਹਦੇ ਵਿੱਚ ਨੁਸਰਤ ਖੁਦਾਬੰਦੀ ਤੇ ਉਮਤ ਮੁਸਲਮਾਨ ਦੀਆਂ ਜਿਹੜੀਆਂ ਜ਼ਿੰਮੇਦਾਰੀਆਂ ਨੇ ਉਹਨਾਂ ਦਾ ਬਿਆਨ ਕੀਤਾ ਗਿਆ। 7ਵਾਂ ਗਰੁੱਪ ਜਿਹੜਾ ਹੈ ਉਹ ਸੂਰਾ ਮੁਲਕ ਤੋਂ ਸ਼ੁਰੂ ਹੁੰਦਾ ਹੈ ਤੇ ਸੂਰਾ ਵੰਨਾਸ ਤਾਈਂ। ਇਹਦੇ ਅੰਦਰ 40 ਸੂਰਤਾਂ ਜਿਹੜੀਆਂ ਉਹ ਮੱਕੀ ਨੇ ਤੇ ਅਖੀਰ ਤੇ 4 ਸੂਰਤਾਂ ਮਦਨੀ ਨੇ। ਇਹ ਹੈ ਜਿਹਦੇ ਵਿੱਚ ਕਿਆਮਤ ਦੇ ਅਹਵਾਲ ਨੇ, ਆਖਰਤ ਦਾ ਇੰਤਜ਼ਾਰ ਹੈ, ਇਹ ਉਹ ਸੂਰਤਾਂ ਨੇ ਜਿਹੜੀਆਂ ਸਭ ਤੋਂ ਪਹਿਲਾਂ ਨਾਜ਼ਲ ਹੋਈਆਂ। ਤਾਂ ਇਸ ਤਰ੍ਹਾਂ ਕੁਰਾਨ ਮਜੀਦ ਮਾਨਿਆਂ ਦੇ ਲਿਹਾਜ਼ ਦੇ ਨਾਲ, ਆਪਣੇ ਹਦਾਇਤ ਦੇ ਲਿਹਾਜ਼ ਦੇ ਨਾਲ 7 ਗਰੁੱਪਾਂ ਵਿੱਚ ਜਿਹੜਾ ਹੈ ਤਕਸੀਮ ਕੀਤਾ ਗਿਆ ਹੈ। ਔਰ ਸਭ ਤੋਂ ਪਹਿਲਾ ਗਰੁੱਪ ਜਿਹੜਾ ਹੈ ਅੱਜ ਅਸੀਂ ਇਬਤਦਾ ਕਰ ਰਹੇ ਹਾਂ, ਉਹਦੀ ਸਭ ਤੋਂ ਪਹਿਲੀ ਸੂਰਤ ਜਿਹੜੀ ਹੈ ਉਹ ਸੂਰਾ ਅਲ ਫਾਤਿਹਾ ਹੈ, ਜਿਹੜੀ ਕਿ ਮੱਕੀ ਸੂਰਤ। ਇਹ ਸੂਰਤ ਇਸੇ ਕਰਕੇ ਇਹਦਾ ਨਾਂ ਅਲ ਫਾਤਿਹਾ ਕਿ ਇਸ ਤੋਂ ਕੁਰਾਨ ਮਜੀਦ ਸ਼ੁਰੂ ਹੋ ਰਿਹਾ, ਕੁਰਾਨ ਮਜੀਦ ਨੂੰ ਖੋਲਣ ਵਾਲੀ ਸੂਰਤ। ਮਗਰ ਨਾ ਇਸ ਸੂਰਤ ਦੇ ਬਹੁਤ ਸਾਰੇ ਹੋਰ ਨਾਂ ਨੇ ਜਿਹੜੇ ਨਬੀ ਅਕਮ ਸੱਲੱਲਾ ਸਲਮ ਨੇ ਇਹਦੇ ਬਿਆਨ ਕੀਤੇ ਨੇ। ਇਹ ਤਕਰੀਬਨ 5ਵੀਂ ਵਹੀ ਹੈ ਜਿਹੜੀ ਨਬੀ ਅਕਮ ਸੱਲੱਲਾ ਸਲਮ ਤੇ ਨਾਜ਼ਲ ਹੋਈ, ਔਰ ਇਹ ਪਹਿਲੀ ਮੁਕੰਮਲ ਸੂਰਤ ਹੈ ਜਿਹੜੀ ਨਬੀ ਅਕਮ ਸੱਲੱਲਾ ਸਲਮ ਤੇ ਨਾਜ਼ਲ ਹੋਈ। ਕਿਉਂ? ਜਦੋਂ ਹੁਕਮ ਦਿੱਤਾ ਗਿਆ ਨਮਾਜ਼ ਦਾ, ਤੇ ਇਹ ਸੂਰਤ ਹੈ ਜਿਹੜੀ ਨਮਾਜ਼ ਦਾ ਜੁਜ਼ਵੇ ਲਾਜ਼ਮ ਬਣਾ ਦਿੱਤੀ ਗਈ ਕਿ ਹਰ ਰਕਤ ਵਿੱਚ ਪੜ੍ਹਨੀ ਹੈ, ਤੇ ਸਭ ਤੋਂ ਪਹਿਲਾਂ ਮੁਕੰਮਲ ਸੂਰਤ ਜਿਹੜੀ ਹੈ ਉਹ ਇਹੀ ਨਾਜ਼ਲ ਹੋਈ। ਨਬੀ ਅਕਮ ਸੱਲੱਲਾ ਸਲਮ ਨੇ ਸੂਰਾ ਫਾਤਿਹਾ ਦੇ ਬੜੇ ਹੀ ਨਾਂ ਦੱਸੇ ਨੇ। ਕਿਉਂ? ਇਹ ਬੜੀ ਹੀ ਜਾਮੇ ਸੂਰਤ ਹੈ। ਫਰਮਾਇਆ ਅਲ ਕਾਫੀਆ ਵੀ ਹੈ, ਅਗਰ ਇਨਸਾਨ ਇਹਦੇ ਤੇ ਗੌਰੋ ਫਿਕਰ ਕਰ ਲੇ, ਇਹਦੇ ਸਾਰੇ ਮਜ਼ਮੂਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਸਮਝ ਲੈ, ਤੇ ਉਹਦੀ ਹਦਾਇਤ ਦੇ ਵਾਸਤੇ ਕਾਫੀ ਹੈ। ਉਹਦੇ ਵਾਸਤੇ ਸਾਰੇ ਹੀ ਕੁਰਾਨ ਮਜੀਦ ਦੇ ਮਜ਼ਮੂਨ ਜਿਹੜੇ ਨੇ ਅੱਲਾਹ ਤਾਲਾ ਨੇ ਸੂਰਤ ਵਿੱਚ ਸਮੋ ਦਿੱਤੇ ਨੇ, ਤੇ ਇਹਨਾਂ ਨੂੰ ਅਗਰ ਚੰਗੀ ਤਰ੍ਹਾਂ ਸਮਝ ਲਏ ਤੇ ਇਨਸਾਨ ਲਈ ਇਹ ਸਮਝ ਵਾਸਤੇ ਕਾਫੀ ਹੋ ਜਾਂਦੇ। ਇਹਨੂੰ ਅਸ਼ਾਫੀਆ ਕਿਹਾ। ਇਹਦੇ ਅੰਦਰ ਸ਼ਿਫਾ ਵੀ ਹੈ, ਬਦਨੀ ਬਿਮਾਰੀਆਂ ਦੀ ਵੀ ਔਰ ਇਨਸਾਨ ਦੇ ਸੀਨੇ ਦੇ ਜਿਹੜੇ ਰੋਗ ਨੇ ਉਹਨਾਂ ਦੀ ਵੀ ਸ਼ਿਫਾ ਇਹਦੇ ਅੰਦਰ ਮੌਜੂਦ ਹੈ। ਨਾਚੇ ਇੱਕ ਵਾਕਿਆ ਵੀ ਆਉਂਦਾ ਹੈ ਕਿ ਇੱਕ ਦਫ਼ਾ ਕੁਛ ਅਸਾਬੀ ਜਿਹੜੇ ਸਨ ਉਹ ਕਿਸੇ ਮੁਹਿੰਮ ਤੇ ਸਨ, ਤੇ ਉਹਨਾਂ ਦੇ ਕੋਲੋਂ ਉਹਨਾਂ ਦਾ ਰਾਸ਼ਨ ਪਾਣੀ ਮੁੱਕ ਗਿਆ। ਉਹਨਾਂ ਕਬੀਲੇ ਨੂੰ ਆਖਿਆ ਕਿ ਸਾਡੀ ਤੁਸੀਂ ਜ਼ਿਆਫਤ ਕਰੋ। ਕਬੀਲੇ ਵਾਲਿਆਂ ਨੇ ਉਹਨਾਂ ਦੀ ਮਹਿਮਾਨਦਾਰੀ ਨਾ ਕੀਤੀ, ਉਹਨਾਂ ਰਾਤ ਗੁਜ਼ਾਰਨ ਲਈ ਲੱਗ ਗਈ, ਉਹਨਾਂ ਦੇ ਡੇਰਾ ਲਾ ਲਿਆ। ਤੇ ਰਾਤ ਨੂੰ ਇਸ ਤਰ੍ਹਾਂ ਹੋਇਆ ਕਿ ਉਹਨਾਂ ਦੇ ਸਰਦਾਰ ਜਿਹੜੇ ਸਨ ਉਹਨਾਂ ਨੂੰ ਕਿਸੇ ਮੂਜ਼ੀ ਜਾਨਵਰ ਨੇ ਕੱਟ ਲਿਆ। ਉਹਨਾਂ ਬੜੇ ਇਲਾਜ ਕੀਤੇ, ਕੋਈ ਅਫਾਕਾ ਨਹੀਂ ਸੀ ਹੋ ਰਿਹਾ। ਤੇ ਉਹਨਾਂ ਆਖਿਆ ਦੇਖੋ ਬਈ ਉਹ ਜਿਹੜੇ ਲਾਗੇ ਠਹਿਰੇ ਹੋਏ ਲੋਕ ਨੇ ਸ਼ਾਇਦ ਉਹਨਾਂ ਚੋਂ ਕੋਈ ਦਮ ਦਰੂਦ ਜਾਣਦਾ ਹੋਵੇ। ਨਾਚੇ ਉਹ ਆਏ ਤੇ ਸਾਹਬਾਂ ਨੇ ਆਖਿਆ ਹਾਂ ਅਸੀਂ ਜਾਣਦੇ ਤੇ ਹਾਂ, ਲੇਕਿਨ ਐਵੇਂ ਨਹੀਂ ਕਰਾਂਗੇ, ਤੁਸੀਂ ਸਾਡੀ ਜ਼ਿਆਫਤ ਨਹੀਂ ਕੀਤੀ, ਇਸ ਕਰਕੇ ਅਸੀਂ ਤੇ ਇੰਨੀਆਂ ਭੇਡਾਂ ਲਾਂਗੇ, ਇੰਨੀਆਂ ਬੱਕਰੀਆਂ ਲਾਂਗ। ਨਾਚੇ ਉਹ ਮੰਨ ਗਏ ਤੇ ਉਹਨਾਂ ਚੋਂ ਇੱਕ ਸਾਬੀ ਨੇ ਜਾ ਕੇ ਸੂਰਾ ਫਾਤਿਹਾ ਪੜ੍ਹ ਕੇ ਉਹਨੂੰ ਦਮ ਕੀਤਾ ਤੇ ਉਹਨੂੰ ਆਰਾਮ ਆ ਗਿਆ। ਉਹਨਾਂ ਉਨੀਆਂ ਉਹਨਾਂ ਕੋਲ ਬੱਕਰੀਆਂ ਲਈਆਂ, ਅਗਰ ਚ ਉਹਨਾਂ ਜ਼ਰੂਰਤ ਸੀ ਖਾਣ ਦੀ, ਲੇਕਿਨ ਖਾਧੀਆਂ ਨਹੀਂ ਇਸ ਡਰ ਤੋਂ ਕਿ ਕਿਤੇ ਇਹ ਅਜਰ ਨਾ ਬਣ ਜਾਏ ਸੂਰਾ ਫਾਤਿਹਾ ਦਾ, ਅਸੀਂ ਦਮ ਕੀਤਾ ਤੇ ਇਹਦੀ ਉਜਰਤ ਨਾ ਬਣ ਜਾਏ। ਉਸੇ ਹੀ ਤਰ੍ਹਾਂ ਲੈ ਕੇ ਆਏ ਔਰ ਆ ਕੇ ਨਬੀ ਅਕਮ ਸੱਲੱਲਾ ਸਲਮ ਨੂੰ ਵਾਕਿਆ ਦੱਸਿਆ। ਤਾਂ ਆਪਨੇ ਫਰਮਾਇਆ ਤੁਹਾਨੂੰ ਪਤਾ ਸੀ ਇਹਦੇ ਅੰਦਰ ਸ਼ਿਫਾ ਹੈ? ਤਾਂ ਸਾਬੀ ਨੇ ਕਿਹਾ ਹਾਂ, ਤੁਸਾਂ ਹੀ ਦੱਸਿਆ ਸੀ ਕਿ ਸੂਰਜ ਜਿਹੜੀ ਹੈ ਸ਼ਿਫਾ ਦੇਣ ਵਾਲੀ ਹੈ, ਇਸ ਕਰਕੇ ਮੈਂ ਇਹਨੂੰ ਪੜ੍ਹ ਕੇ ਜਿਹੜਾ ਹੈ ਉਹ ਦਮ ਕੀਤਾ ਤੇ ਅੱਲਾਹ ਤਾਲਾ ਨੇ ਸ਼ਿਫਾ ਦੇਤੀ। ਤਾਂ ਆਪਨੇ ਫਰਮਾਇਆ ਤੁਹਾਡਾ ਇਰਾਦਾ ਜਿਹੜਾ ਹੈ ਉਹਦੀ ਉਜਰਤ ਦਾ ਨਹੀਂ ਸੀ, ਇਸ ਕਰਕੇ ਉਹ ਖਾਓ ਜਿਹੜਾ ਤੁਸੀਂ ਉਹਨਾਂ ਕੋਲੋਂ ਲਿਆਂਦਾ ਤੇ ਮੇਰਾ ਵੀ ਹਿੱਸਾ ਲਓ। ਇਹ ਜਿਹੜਾ ਨਬੀ ਅਕਮ ਸੱਲ ਅਸਮ ਨੇ ਫਰਮਾਇਆ ਉਮੁਲ ਕਿਤਾਬ ਹੈ। ਇਹ ਕਿਤਾਬ ਯਾਨੀ ਕੁਰਾਨ ਮਜੀਦ ਦਾ ਦਿਬਾਚਾ ਹੈ। ਇਹਦੇ ਅੰਦਰ ਤਕਰੀਬਨ ਕੁਰਾਨ ਮਜੀਦ ਦੇ ਸਾਰੇ ਮਜ਼ਮੂਨ ਜਿਹੜੇ ਹਨ ਉਹਨਾਂ ਦਾ ਖੁਲਾਸਾ ਆ ਗਿਆ। ਇਸੇ ਤਰ੍ਹਾਂ ਨਬੀ ਅਕਮ ਸੱਲ੍ਹਾ ਸਲਮ ਨੇ ਫਰਮਾਇਆ ਸਬਮ ਮਿਨਲ ਮਸਾਨੀ ਹੈ। ਇਹ 7 ਆਇਤਾਂ ਉਹ ਨੇ ਜਿਹੜੀਆਂ ਬਾਰ ਬਾਰ ਦੁਹਰਾਈਆਂ ਜਾਣ ਵਾਲੀਆਂ। ਇਹ ਉਮੁਲ ਕੁਰਾਨ ਵੀ ਇਹਨੂੰ ਆਖਿਆ ਗਿਆ। ਇਹ ਨਬੀ ਅਕਮ ਸੱਲ੍ਹਾ ਸਲਮ ਨੂੰ ਅੱਲਾਹ ਤਾਲਾ ਨੇ ਇਹ ਸੂਰਤ ਅਤਾ ਕੀਤੀ ਏ ਔਰ ਇਹਨੂੰ ਸਬਮ ਮਿਨਲ ਮਸਾਨੀ ਦੇ ਨਾਲ ਕੁਰਾਨ ਮਜੀਦ ਕੁਰਾਨ ਅਜ਼ੀਮ ਵੀ ਕਰਾਰ ਦਿੱਤਾ ਗਿਆ। ਨਾਚੇ ਸੂਰਾ ਅਲ ਹਜਰ ਵਿੱਚ ਨਬੀ ਅਕਮ ਸੱਲ੍ਹਾ ਸਲਮ ਨੂੰ ਖਿਤਾਬ ਕਰਕੇ ਫਰਮਾਇਆ ਗਿਆ ਕਿ ਤੁਹਾਡੀ ਨਿਗਾਹ ਜਿਹੜੀ ਹੈ ਇਸ ਦੁਨੀਆਂ ਦੀਆਂ ਨੇਮਤਾਂ ਦੀ ਤਰਫ ਨਹੀਂ ਉੱਠਣੀ ਚਾਹੀਦੀ। ਕਿ ਅੱਲਾਹ ਤਾਲਾ ਨੇ ਲੋਕਾਂ ਨੂੰ ਜੋ ਕੁਝ ਵੀ ਦਿੱਤਾ ਹੋਇਆ, ਇੱਥੇ ਸਮਾਨ ਦਿੱਤਾ ਹੋਇਆ, ਵਸਾਇਲ ਦਿੱਤੇ ਹੋਏ, ਇਹਨਾਂ ਦੀ ਕੋਈ ਹੈਸੀਅਤ ਨਹੀਂ। ਅਸਲ ਤੇ ਅੱਲਾਹ ਤਾਲਾ ਦਾ ਜਿਹੜਾ ਤੁਹਾਡੇ ਤੇ فضل ہویا وہ ہے جیڑی قدر والی چیز ہے اور وہ ہے وَلَقَدْ آتَيْنَاكَ سَبْعًا مِنَ الْمَثَانِي وَالْقُرْآنَ الْعَظِيم، بے شک اساں تینوں سات آیتاں دتیاں جیڑیاں بار بار دہرائیاں جان والیاں اور وہ قرآن عظیم ہے، نچے سورہ فاتحہ نو قرآن عظیم جیڑا ہے وہ قرار دیتا گیا، یہ وہ سورت ہے جیڑی اللہ تعالیٰ نے نہ یہو جی سورت کسی پہلی کتاب وچ نازل کیتی، نہ تورات وچ آئی، نہ انجیل وچ آئی، نہ خود ہی قرآن دے وچ ایدے مسابی کوئی صورت ہے. نبی اکرم صلی اللہ علیہ وسلم نے یہ بھی فرمایا کہ اللہ تعالیٰ نے یہ مینوں خاص تحفہ دیتا ہے، نچے روایت وچ آؤں جنہوں حضرت انس رضی اللہ تعالیٰ عنہ نے بیان کیتا ہے کہ ان اللہ آتانی فیما من علیہ، اللہ تعالیٰ نے مینوں وہ چیز دیتی جہدے تے اللہ نے میرے تے احسان کیتا ہے، وہ کیا فاتحۃ الکتاب وحی من کنوز عرشی، اے فاتحہ یعنی سورہ فاتحہ ہے جی کتاب نو کھولن والی سورت ہے اور اللہ تعالیٰ دے عرش دے خزانے تو ایک خزانہ، یہ دیا سات آیتاں نے نبی اکرم صلی اللہ علیہ وسلم تے. ایک ہور بھی حدیث قدسی جیڑی ہے وہ آئی ہے جہدے وچ نبی اکرم صلی اللہ علیہ وسلم فرماندے نے کہ اللہ تعالیٰ نے فرمایا قسم تو صلاۃ بینا و بینا عبدی نصفین، میں نماز نو ونڈ لیا اپنے اور اپنے بندے دے درمیان ادھا ادھا، ادو بعد جیڑی تشریح ہے وہ صرف سورہ فاتحہ دی، گویا انو ہی نماز قرار دیتا گیا، اس کر کے ادھے بعد سورہ فاتحہ دیا سات آیتان دی تشریح ہے جیڑی نبی اکرم صلی اللہ علیہ وسلم نے بیان کی تھی. وہ سات آیتان دی تقسیم اسے ہی طرح ہے جی میں ترازو ہوندا ہے، جی میں تکڑی ہوندی ہے، تکڑی دے وچ اے ہوندا ہے کہ تین اودیاں لڑیاں ایک بائی ہوندیاں نے، تین دوسری بائی ہوندیاں نے، درمیان وچ ڈنڈی ہوندی ہے جیڑی اد وچوں ونڈی ہوئی ہوندی ہے. اسی ہی طرح سورہ فاتحہ دیاں سات آیتاں بھی نے جیڑیاں ونڈیاں ہوئیاں نے. انہاں سات آیتاں دے وچ پہلیاں تین آیتاں وہ ہیں جنہاں چ اللہ تعالیٰ دی پہلا حمد و ثنا ہے، اور درمیان والی آیت جیڑی ہے وہ ادھی ادھی ونڈی ہوئی ہے، ادھی وچ اللہ تعالیٰ دی حمد و ثنا دے نال تعلق ہے اور ادھی دا جیڑا ہے وہ بندے دے نال تعلق ہے، اور آخری تین آیتاں جیڑیاں ہیں وہ دعا تے مشتمل نے جنہاں دے وچ اللہ تعالیٰ کولوں اللہ دا بندہ منگدا ہے. تو اسی طرح یہ تقسیم جیڑی ہے وہ بالکل ادھی ادھی تقسیم جیڑی ہے وہ ہو جاندی. نبی اکرم صلی اللہ علیہ وسلم نے بھی فرمایا جدوں کہ بندہ مومن اللہ تعالیٰ دے سامنے کھڑے ہو کے پورے شعور دے نال اس سورت نو ادا کردا ہے تے اللہ دی طرفوں جواب بھی آندا ہے، اللہ تعالیٰ دے نال مخاطبہ ہوندا ہے، گویا یہی ہے جیڑا نبی اکرم صلی اللہ علیہ وسلم دے ایک فرمان وچ بھی فرمایا کہ صلاۃ و معراج المومنین، اے نماز جیڑی ہے اے مومنہ دی معراج ہے. دوستوں بھی مراد سورہ فاتحہ ہے کہ جہدے وچ اللہ تعالیٰ دے نال مخاطبہ ہوندا ہے، جدوں انسان اللہ تعالیٰ دے سامنے کھڑے ہو کے کہندا ہے الحمدللہ رب العالمین، سارا شکر تے ساری تعریف اللہ ہی دے واسطے ہے جیڑا رب ہے سارے جہاناں دا، جیڑا پالنہار ہے، جیڑا روزی رساں ہے، جیڑا محافظ ہے، تے اللہ دی طرفوں جواب آندا ہے حمدانی عبدی، میرے بندے نے میری تعریف کیتی، میرا شکر کیتا ہے. جدو انسان کہندا ہے الرحمن الرحیم، اے اللہ تو رحمان ہے تے رحیم ہے، تیری رحمت ٹھاٹھے مارتا ہے وہ سمندر دی طرح ہے، اور تیری رحمت ہمیشہ ہے، مستقل ہے، تو بڑا ہی مہربان ہے. تو اللہ دی طرفوں جواب آندا ہے اسنا علیہ عبدی، میرے بندے نے میری ثنا کیتی. جدو انسان کہندا ہے مالک یوم الدین، تو مختار مطلق ہے اس جزا اور سزا دے دن دا، تے اللہ دی طرفوں جواب آندا ہے مجدانی عبدی، میرے بندے نے میری بزرگی مان لئی. اور جدو انسان کہندا ہے ایاک نعبد و ایاک نستعین، میں تیری ہی بندگی کر رہا ہاں، تیری ہی بندگی کردا رہا گا، میں تیرے کولوں ہی منگ رہا ہاں، تیرے کولوں ہی منگا گا، تو اللہ دی طرفوں جواب آندا ہے ہذا ما بینا و بینا عبدی، اے میرے اور میرے بندے دے درمیان ایک معاہدہ ہو گیا، قول و قرار ہو گیا، اگر وہ اپنا حصہ پورا کرے گا یعنی میری بندگی تے رہ کے زندگی گزارے گا تے میں جو بھی وہ منگدا انہوں عطا کر دینا، وہ میرے کولوں مدد منگ رہا ہے تے میں اپنی توفیق وہ دے انہوں جیڑا ہے دے دینا. جدو انسان کہندا ہے اہدنا الصراط المستقیم، اے اللہ سانو راہ دکھا دے سیدھا راہ، صراط الذین انعمت علیہم، راہ انہاں لوکاں دی جنہاں تے تیرا انعام ہویا، غیر المغضوب علیہم جنہ تے تیرا غضب نہیں ہویا ولی ظالین اور نہ ہی او راتوں پٹکے تے اللہ تعالیٰ دی طرفوں جواب آندا ہے اے تے میرے بندے ہی واسطے ہے او میرے کولو منگ رہا اور میں عطا کر دینا اپنے بندے نو جو میرے تو منگ رہا اور پھر آمین کہا جاندا ہے اے اللہ اسے ہی طرح ہووے اے ہے جڑا نبی اکرم صلی اللہ علیہ وسلم نے فرمایا کہ اے سورج جڑی ہے انو اللہ تعالیٰ نے اپنے اور اپنے بندے دے درمیان ادھا ادھا ونڈ لیا اس نماز نو اور نماز تو مراد سورہ فاتحہ ہے اے ہے افضل ترین دعا ہے نبی اکرم صلی اللہ علیہ وسلم نے فرمایا جنیاں بھی دعاواں نے انہاں چوں افضل ترین دعا سورہ فاتحہ اے ہے جڑا انسان شعور دے نال اللہ دے سامنے قنوت دی حالت کھڑا ہوندا ہے اور اللہ کولو منگ رہا ہوندا ہے اللہ نال مخاطبہ بھی ہوندا ہے تے اللہ تعالیٰ او دی دعا نو قبول بھی کردا ہے اے سورت دی ابتدا بسم اللہ الرحمن الرحیم تو ہوئی یعنی اللہ دے نال نال اے شروع ہوئی کتاب او اللہ جیڑا رحمان ہے تے رحیم ہے جیڑا بڑا ہی انساناں دے اتے ترس کھان والا تے رحم کرن والا ہے اور او دی رحمت جیڑی ہے وہ بڑی مستقل ہے ہمیشہ ہے وہ بڑا ہی مہربان ہے یہ ہے کہ نبی اکرم صلی اللہ علیہ وسلم نے فرمایا کوئی بھی کام جیڑا شروع کیتا جائے وہ اللہ دے نام تو شروع کرنا چاہیے ہے کہ اللہ تعالیٰ دی کتاب بھی اللہ دے نام تو شروع ہو رہی ہے جس چیز دے اتنے بھی اللہ دا نام لیا جائے وہ دے اندر برکت آ جاندی ہے وہ دے اندر بڑھوتری آ جاندی ہے اللہ تعالیٰ دی وہ دے اندر تائید شامل ہو جاندی ہے تو اسے ہی کر کے ہر سورت جیڑی ہے وہ شروع دے وچ بسم اللہ آ گئی کہ بسم اللہ تو جیڑی ہے وہ شروع کیتی گئی ہر سورت اللہ دے نام تو شروع کیتی گئی وہ اللہ جیڑا بڑا ہی رحیم بھی ہے تے رحمان بھی الحمدللہ رب العالمین سارا شکر تے ساری تعریف اللہ واسطے ہے جیڑا رب ہے سارے جہاناں دا رب دے بارے جاننا چاہیے کہ عرباں دے ہاں بنیادی طور تے رب مالک نوں کہندے نچے کشاف نے بھی لکھا ہے الرب المالک عرباں دے ہاں مشہور سی نچے عام مشہور ہے رب دار گھر دا مالک اسی ہی طرح قرآن مجید دے وچ بھی اکثر و بیشتر انہاں معنیاں وچ آیا رب السماوات والارض اللہ مالک ہے آسمان و زمین تے انسان اس چیز نوں جدوں سمجھ لیندا ہے یعنی یہ سورہ فاتحہ جدوں بندہ مومن شعور دے نال پڑھدا ہے تے گویا ہے او دے جذبات دی ترجمانی ہے جنہ چیزاں نوں انہیں سمجھ لیا جد انہوں نے من لیا کہ اللہ ہی ہے پالن والا سارے جہاناں دا وہی ہے رب وہی ہے مالک تے وہی محافظ ہے تے جدوں انہاں چیزاں نوں ادا کرنا چاہندا سی اللہ تعالیٰ دی تعریف کرنا چاہندا سی اللہ تعالیٰ دی حیثیت نوں مننا چاہندا سی تے اللہ نے خود ہی ساڈے جذبات دی ترجمانی کردیا ہویا سانوں اے صورت عطا کر دیتی کہ اگر تساں اس چیز نوں پہچان لیا کہ تہاڈا رب کون ہے وہ دیاں صفتاں کی نے وہ دے نال تہاڈا تعلق کی ہے اور تہاڈی وہ دے کولوں ضرورت کی ہے تے اللہ تعالیٰ نے خود ہی وہ الفاظ سانو سکھا دیتے کہ اینا لفظاں دے وچ میرے کولوں دعا کریا کرو اینا لفظاں وچ میری تعریف کریا کرو چنانچہ یہ ساڈے ہی جذبات دی ترجمانی ہے جیڑی اللہ تعالیٰ نے سورہ فاتحہ دی صورت سانو عطا کر دیتی تو انسان جدوں کہندا الحمدللہ رب العالمین سارا شکر تے ساری تعریف اللہ لی ہے جیڑا پالن ہار ہے سارے جہاناں دا جیڑا رب ہے سارے جہاناں دا تو اس ویلے اس چیز نوں جان لیندا ہے کہ اگرچہ میریاں ضرورتاں پوری کرن واسطے کچھ انسان بھی ہیں جیڑے لگے ہوئے نے اے وسائل بھی ہیں جیڑے اس کائنات دے اندر ہے جنہاں نوں استعمال کر کے میریاں ضرورتاں پوریاں ہوندیاں لیکن وہ حقیقت تائیں پہنچ گیا انہاں ساریاں چیزاں نوں پیدا کرن والا اللہ ہے اس کر کے وہ شکر خود ادا کردا ہے دیکھو نا کوئی بھی شخص اپنی روزی دے واسطے کتنی محنت کردا ہے کوئی ملازم ہے تو پوری اپنا جیڑا مہینہ وہ ملازمت کرتا ہے محنت کر کے اپنی روزی کماندا ہے پھر آ کے وہ دکان تو آٹا خریددا ہے سبزیاں خریددا ہے انہوں جا کے پکاندا ہے اور پکان تو بعد اس نو جدو کھا کے اللہ جیڑا ہے اختتام کرتا ہے روٹی کھاندا ہے تو پھر اللہ دا شکر ادا کرتا ہے نہ تو اپنے اس ਦਫ਼ਤਰ ਵਾਲੇ ਦਾ ਕਿਸੇ ਦਾ ਸ਼ੁਕਰ ਅਦਾ ਕਰਦਾ, ਨਾ ਕਿਸੇ ਦੁਕਾਨਦਾਰ ਦਾ ਸ਼ੁਕਰ ਕਰਦਾ, ਨਾ ਜ਼ਿਮੀਦਾਰ ਦਾ ਸ਼ੁਕਰ ਕਰਦਾ ਕਿ ਜਿਹਨੇ ਕਣਕ ਜਿਹੜੀ ਹੈ ਉਗਾਈ। ਉਹਨੂੰ ਪਤਾ ਹੈ ਇਹ ਸਾਰੀਆਂ ਚੀਜ਼ਾਂ ਅਸਲ ਵਿੱਚ ਪੈਦਾ ਕਰਨ ਵਾਲਾ ਅੱਲਾ ਹੀ ਹੈ, ਇਸ ਕਰਕੇ ਰੋਟੀ ਖਾਣ ਤੋਂ ਬਾਅਦ ਉਹ ਅੱਲਾ ਦਾ ਸ਼ੁਕਰ ਜਿਹੜਾ ਅਦਾ ਕਰਦਾ। ਤੇ ਇਹ ਹੈ ਕਿ ਜੇ ਇਨਸਾਨ ਇਸ ਚੀਜ਼ ਨੂੰ ਜਾਣ ਲੈਂਦਾ ਹੈ ਕਿ ਸਾਰਾ ਸ਼ੁਕਰ ਅੱਲਾ ਹੀ ਦੇ ਵਾਸਤੇ ਹੈ, ਜਿਹੜਾ ਰੱਬ ਹੈ ਸਾਰੇ ਜਹਾਨਾਂ ਦਾ, ਜਿਹੜਾ ਪਾਲਣਹਾਰ ਹੈ ਤੇ ਪਰਵਰਦਿਗਾਰ ਹੈ ਤੇ ਮੁਹਾਫਿਜ਼ ਹੈ। ਅਰਰਹਮਾਨ ਇਰਰਹੀਮ, ਉਹ ਅੱਲਾ ਰਹਿਮਾਨ ਹੈ ਤੇ ਰਹੀਮ ਹੈ। ਰਹਿਮਾਨ ਮੁਬਾਰਕੇ ਦਾ ਸੀਗਾ, ਗੋਇਆ ਅੱਲਾ ਤਾਲਾ ਦੀ ਰਹਿਮਤ ਠਾਠੇ ਮਾਰਦਾ ਹੋਏ ਸਮੁੰਦਰ ਦੀ ਤਰ੍ਹਾਂ। ਉਹਦੀ ਰਹਿਮਤ ਹੈ ਜਿਹੜੀ ਸਾਡੀ ਸ਼ਾਮਲੇ ਹਾਲ ਹੈ, ਤੇ ਇਸ ਦੁਨੀਆਂ ਦੇ ਵਿੱਚ ਸਾਡਾ ਸਾਨੂੰ ਮੁਹਲਤ ਉਮਰ ਮਿਲੀ ਹੋਈ ਹੈ। ਇਹ ਅੱਲਾ ਤਾਲਾ ਦੀ ਰਹਿਮਤ ਹੈ ਜਿਹਦੀ ਵਜ੍ਹਾ ਤੋਂ ਸਾਨੂੰ ਇੱਥੇ ਇਹ ਮੁਹਲਤ ਮਿਲੀ ਹੈ। ਬਗਰਨਾ ਅੱਲਾ ਤਾਲਾ ਮਾਲਿਕ ਹੈ, ਔਰ ਜਿਹੜਾ ਵੀ ਕਿਸੇ ਚੀਜ਼ ਦਾ ਮਾਲਿਕ ਹੁੰਦਾ ਹੈ ਉਹਦਾ ਹੱਕ ਹੈ ਕਿ ਉਹਦੀ ਇਨਸਾਨ ਫਰਮਾ ਬਰਦਾਰੀ ਕਰੇ, ਔਰ ਉਹਦਾ ਹੱਕ ਹੈ ਕਿ ਅਗਰ ਉਹਦੀ ਕੋਈ ਫਰਮਾ ਬਰਦਾਰੀ ਨਾ ਕਰੇ ਤੇ ਉਹਨੂੰ ਉਹ ਫੌਰੀ ਤੌਰ ਤੇ ਸਜ਼ਾ ਦੇ। ਲੇਕਿਨ ਇਹ ਅੱਲਾ ਦੀ ਰਹਿਮਤ ਹੈ ਜਿਹੜੀ ਸਾਡੇ ਸ਼ਾਮਲੇ ਹਾਲ ਹੈ, ਔਰ ਉਹ ਮੁਹਲਤ ਦਿੰਦੀ ਹੈ ਹਰ ਫਰਦ ਨੂੰ ਵੀ, ਔਰ ਇਸ ਦੁਨੀਆ ਦੀ ਇਹ ਜਿਹੜਾ ਮੁਹਲਤ ਉਮਰ ਹੈ ਇਸ ਪੂਰੀ ਕਾਇਨਾਤ ਦੀ, ਉਹ ਵੀ ਅੱਲਾ ਤਾਲਾ ਦੀ ਰਹਿਮਤ ਦਾ ਜ਼ਹੂਰ। ਇਹ ਅੱਲਾ ਤਾਲਾ ਦੇ ਅਜ਼ਾਬ ਜਿਹੜੇ ਆਉਂਦੇ ਰਹੇ ਨੇ ਕੌਮਾਂ ਤੇ, ਉਹ ਵੀ ਉਦੋਂ ਹੀ ਆਉਂਦੇ ਰਹੇ ਨੇ ਕਿ ਜਦੋਂ ਉਹ ਕੌਮਾਂ ਜਿਹੜੀਆਂ ਅੱਲਾ ਤਾਲਾ ਦੀ ਰਹਿਮਤ ਦੇ ਅੱਗੇ ਰੁਕਾਵਟ ਬਣਦੀਆਂ ਸਨ, ਤੇ ਅੱਲਾ ਤਾਲਾ ਉਹਨਾਂ ਨੂੰ ਨੇਸ ਤੋਂ ਨਾਬੂਦ ਕਰ ਦਿੰਦਾ ਸੀ ਤਾਂ ਕਿ ਅੱਲਾ ਦੀ ਰਹਿਮਤ ਜਾਰੀ ਰਹੇ। ਔਰ ਇਹ ਹੈ ਉਹ ਅੱਲਾ ਤਾਲਾ ਦੀ ਰਹਿਮਤ ਜਿਹੜੀ ਮੁਹਲਤ ਤੇ ਉਮਰ ਸਾਨੂੰ ਦਿੰਦੀ ਹੈ। ਇਹਦਾ ਹੀ ਨਤੀਜਾ ਹੈ ਕਿ ਉਹ ਰਹਿਮਾਨ ਤੇ ਰਹੀਮ ਹੈ, ਉਹਦੀ ਰਹਿਮਤ ਮੁਸਤਕਿਲ ਹੈ, ਔਰ ਅਸਲ ਉਹਦੀ ਰਹਿਮਤ ਦਾ ਜ਼ਹੂਰ ਆਖਰਤ ਵਿੱਚ ਹੋਏਗਾ। ਇਸ ਕਰਕੇ ਇਹਦੇ ਹੀ ਅੰਦਰ ਇਹ ਮੌਜੂਦ ਹੈ ਕਿ ਆਖਰਤ ਆ ਕੇ ਰਹੇਗੀ, ਕਿਉਂਕਿ ਅੱਲਾ ਤਾਲਾ ਨੇ ਉਹ ਦਿਨ ਰੱਖਿਆ ਹੋਇਆ ਆਪਣੇ ਬੰਦਿਆਂ ਨੂੰ ਨਵਾਜ਼ਣ ਲਈ, ਆਪਣੇ ਬੰਦਿਆਂ ਨੂੰ ਸਿਰਾ ਦੇਣ ਲਈ। ਇਸ ਕਰਕੇ ਉਹ ਅੱਲਾ ਤਾਲਾ ਦੀ ਰਹਿਮਤ ਦਾ ਜ਼ਹੂਰ ਹੈ। ਨਾਚੇ ਕੁਰਾਨੇ ਮਜੀਦ ਚਾਹੁੰਦਾ ਹੈ ਕਤਬ ਆਲਾ ਨਫਸਿਹਿ ਰਹਿਮਾ, ਅੱਲਾ ਤਾਲਾ ਨੇ ਆਪਣੇ ਉੱਤੇ ਰਹਿਮਤ ਨੂੰ ਲਾਜ਼ਮ ਕਰ ਰਿਹਾ ਹੈ। ਲਯਜਮਾਨਕੁਮ ਇਲਾ ਯੌਮਿਲ ਕਿਆਮਤ ਲਾ ਰੈਬ ਫੀ, ਉਹ ਲਾਜ਼ਮਨ ਤੁਹਾਨੂੰ ਜਮ੍ਹਾਂ ਕਰੇਗਾ ਉਸ ਕਿਆਮਤ ਦੇ ਦਿਨ ਜਿਹਦੇ ਚ ਕੋਈ ਸ਼ੱਕ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਅੱਲਾ ਤਾਲਾ ਦੀ ਰਹਿਮਤ ਦਾ ਜ਼ਹੂਰ ਹੈ। ਔਰ ਅੱਲਾ ਤਾਲਾ ਦੀ ਮੁਸਤਕਿਲ ਰਹਿਮਤ ਜਿਹੜੀ ਹੈ ਉਦੋਂ ਬਾਅਦ ਉਹਨਾਂ ਲੋਕਾਂ ਦੇ ਵਾਸਤੇ ਹੋ ਜਾਏਗੀ ਜਿਹੜੇ ਅੱਲਾ ਨੂੰ ਮੰਨਣ ਵਾਲੇ, ਔਰ ਇਸ ਦੁਨੀਆਂ ਦੇ ਵਿੱਚ ਉਹਦੀ ਰੱਬ ਮੰਨ ਕੇ ਤੇ ਉਹਦੀ ਬੰਦਗੀ ਕਰਨ ਵਾਲੇ। ਇਸੇ ਦਾ ਨਤੀਜਾ ਹੈ ਕਿ ਇਨਸਾਨ ਨੂੰ ਪਤਾ ਹੈ ਕਿ ਅੱਲਾ ਦੇ ਸਾਹਮਣੇ ਪੇਸ਼ ਹੋਣਾ, ਤੇ ਉਹ ਕਹਿੰਦਾ ਮਾਲਿਕ ਯੌਮਿਦੀਨ, ਅੱਲਾ ਜਿਸ ਦਿਨ ਮੈਂ ਤੇਰੇ ਸਾਹਮਣੇ ਪੇਸ਼ ਹੋਣਾ ਉਸ ਦਿਨ ਸਾਰਾ ਇਖਤਿਆਰ ਤੇਰਾ ਹੋਏਗਾ, ਤੂੰ ਹੈ ਉਸ ਦਿਨ ਦਾ ਮੁਤਲਕ ਮਾਲਿਕ। ਕਿਉਂ? ਅੱਲਾ ਹੀ ਉਸ ਦਿਨ ਮਾਲਿਕ ਹੋਵੇ ਤੇ ਫਿਰ ਹੀ ਜਜ਼ਾ ਸਜ਼ਾ ਦਾ ਮਾਮਲਾ ਸਹੀ ਹੁੰਦਾ ਹੈ, ਕਿਉਂਕਿ ਉਹੀ ਹੈ ਜਿਹੜਾ ਹਰ ਸ਼ਖਸ ਨੂੰ ਜਾਣਨ ਵਾਲਾ, ਹਰ ਸ਼ਖਸ ਦੇ ਹਾਲਾਤ ਤੋਂ ਵਾਕਿਫ ਹੈ, ਹਰ ਸ਼ਖਸ ਦੇ ਬਾਰੇ ਚ ਪੂਰੀ ਖਬਰ ਰੱਖਣ ਵਾਲਾ। ਇਸ ਕਰਕੇ ਜਜ਼ਾ ਉਹ ਸਜ਼ਾ ਉਹੀ ਕਰੇਗਾ ਤੇ ਇਨਸਾਫ਼ ਤੇ ਮਬਨੀ ਹੋਏਗੀ, ਅਦਲ ਹੋਏਗਾ। ਇਸ ਕਰਕੇ ਇਨਸਾਨ ਜਿਹੜਾ ਹੈ ਉਹ ਅੱਲਾ ਦੇ ਸਾਹਮਣੇ ਇਕਰਾਰ ਕਰਦਾ ਹੈ ਮਾਲਿਕ ਯੌਮਿਦੀਨ, ਅੱਲਾ ਉਸ ਜਜ਼ਾ ਔਰ ਸਜ਼ਾ ਦੇ ਦਿਨ ਦਾ ਸਾਰਾ ਇਖਤਿਆਰ ਤੇਰਾ ਹੋਏਗਾ, ਤੇਰੇ ਹੀ ਸਾਹਮਣੇ ਪੇਸ਼ੀ ਹੋਏਗੀ, ਔਰ ਤੂੰ ਹੀ ਹੈ ਜਿਹੜਾ ਜਜ਼ਾ ਔਰ ਸਜ਼ਾ ਦੇਣ ਵਾਲਾ। ਇਹ ਹੈ ਉਹ ਹਕੀਕਤ ਜਿਹੜੀ ਇਨਸਾਨ ਜਿਹੜਾ ਹੈ ਅੱਲਾ ਦੇ ਸਾਹਮਣੇ ਖੜੇ ਹੋ ਕੇ ਅੱਲਾ ਤਾਲਾ ਦੀ ਇਸ ਹੈਸੀਅਤ ਨੂੰ ਤਸਲੀਮ ਕਰਦਾ ਹੈ ਕਿ ਤੂੰ ਹੀ ਰੱਬ ਹੈ ਸਾਰੇ ਜਹਾਨਾਂ ਦਾ, ਤੂੰ ਹੀ ਹੈ ਪਾਲਨਹਾਰ, ਤੂੰ ਹੀ ਮੁਹਾਫਿਜ਼ ਹੈ, ਤੇਰੀ ਹੀ ਰਹਿਮਤ ਹੈ ਜਿਹਦੇ ਸਹਾਰੇ ਤੇ ਜ਼ਿੰਦਗੀ ਗੁਜ਼ਰ ਰਹੀ ਹੈ ਤੇ ਸਾਨੂੰ ਮੋਹਲਤ ਮਿਲੀ ਹੋਈ ਹੈ, ਔਰ ਤੇਰੀ ਹੀ ਰਹਿਮਤ ਦਾ ਜ਼ਹੂਰ ਉਹ ਆਖਰਤ ਦਾ ਦਿਨ ਹੈ, ਕਿਆਮਤ ਦਾ ਦਿਨ ਹੈ, ਔਰ ਉਸ ਦਿਨ ਤੇਰੇ ਹੀ ਸਾਹਮਣੇ ਪੇਸ਼ੀ ਹੋਣੀ ਹੈ, ਔਰ ਤੇਰੇ ਹੀ ਸਾਹਮਣੇ ਜਵਾਬ ਦੇਣਾ ਹੈ। ਇਹ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਅੱਲਾ ਤਾਲਾ ਦੇ ਸਾਹਮਣੇ ਖੜੇ ਹੋ ਕੇ ਗੋਇਆ ਆਪਣੇ ਉਸ ਈਮਾਨ ਦਾ ਇਜ਼ਹਾਰ ਕਰਦੇ ਹਾਂ, ਆਪਣੇ ਉਸ ਯਕੀਨ ਦਾ ਇਕਰਾਰ ਕਰਦੇ ਹਾਂ ਕਿ ਜਿਸ ਹਕੀਕਤ ਤਾਈਂ ਅਸੀਂ ਪਹੁੰਚ ਗਏ ਹਾਂ ਕਿ ਵਾਕਈ ਅੱਲਾ ਤਾਲਾ ਹੀ ਇਸ ਸਾਰੇ ਜਹਾਨ ਦਾ ਮਾਲਿਕ ਵੀ ਹੈ, ਅੱਲਾ ਹੀ ਰਹਿਮਾਨ ਔਰ ਰਹੀਮ ਵੀ ਹੈ, ਉਹਦੀ ਰਹਿਮਤ ਹੈ ਜਿਹੜੀ ਇੱਥੇ ਵੀ ਸ਼ਾਮਲੇ ਹਾਲ ਹੈ, ਔਰ ਉਹਦੀ ਰਹਿਮਤ ਹੈ ਜਿਹੜੀ ਕਿਆਮਤ ਦੇ ਦਿਨ ਵੀ ਕੰਮ ਆਣੀ ਹੈ, ਕਿਉਂਕਿ ਕਿਆਮਤ ਦੇ ਦਿਨ ਕੋਈ ਸ਼ਖਸ ਵੀ ਆਪਣੇ ਅਮਾਲ ਦੇ ਨਾਲ ਜਿਹੜਾ ਕਾਮਯਾਬ ਨਹੀਂ ਹੋਏਗਾ, ਉਸ ਦਿਨ ਅੱਲਾ ਦੀ ਰਹਿਮਤ ਹੀ ਸ਼ਾਮਲੇ ਹਾਲ ਹੋਏਗੀ ਤੇ ਉੱਥੇ ਨਜਾਤ ਹੋਏਗੀ। ਇਹ ਹਕੀਕਤ ਹੈ ਜਿਹੜੀ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਬਿਆਨ ਫਰਮਾਈ। ਰਾਚੇ ਇੱਕ ਸਾਹਬੀ ਨੇ ਪੁੱਛ ਲਿਆ, ਅੱਲਾ ਦੇ ਰਸੂਲ ਤੁਸੀਂ ਵੀ ਆਪਣੇ ਅਮਾਲ ਦੀ ਬੁਨਿਆਦ ਤੇ ਜੰਨਤ ਨਹੀਂ ਜਾਣਾ? ਆਪਨੇ ਫਰਮਾਇਆ ਮੈਂ ਵੀ, ਜਦੋਂ ਤੈਂ ਕਿ ਅੱਲਾ ਦੀ ਰਹਿਮਤ ਮੈਨੂੰ ਨਹੀਂ ਟੱਕ ਲੈਗੀ ਉਦੋਂ ਤੈਂ ਮੈਂ ਵੀ ਜੰਨਤ ਨਹੀਂ ਜਾ ਸਕਦਾ। ਇਹ ਹੈ ਉਹ ਅੱਲਾ ਤਾਲਾ ਦੀ ਰਹਿਮਤ ਜਿਹਦਾ ਅਸੀਂ ਇਕਰਾਰ ਕਰਦੇ ਹਾਂ ਕਿ ਉਹ ਰਹਿਮਾਨ ਔਰ ਰਹੀਮ ਹੈ, ਉਹਦੀ ਰਹਿਮਤ ਸ਼ਾਮਲ ਹਾਲ ਹੈ ਜਿਹੜੀ ਇਸ ਦੁਨੀਆਂ ਵਿੱਚ ਵੀ ਹੈ ਤੇ ਆਖਰਤ ਵਿੱਚ ਵੀ ਸਾਡੇ ਕੰਮ ਆਉਣ ਵਾਲੀ। ਇਹ ਹੈ ਸ਼ਊਰ ਦੇ ਨਾਲ ਇਨਸਾਨ ਨੂੰ ਅੱਲਾ ਦੇ ਸਾਹਮਣੇ ਖੜੇ ਹੋ ਕੇ ਇਹਨਾਂ ਚੀਜ਼ਾਂ ਦਾ ਇਕਰਾਰ ਕਰਨਾ ਚਾਹੀਦਾ ਹੈ। ਇਹ ਤਿੰਨ ਆਇਤਾਂ ਹੈ ਜਿਹੜੀਆਂ ਅੱਲਾ ਤਾਲਾ ਦੀ ਸਿਫਤ ਅੱਲਾ ਤਾਲਾ ਦੀ ਸਨਾ ਔਰ ਅੱਲਾ ਤਾਲਾ ਦੀ ਹੈਸੀਅਤ ਦਾ ਇਕਰਾਰ ਹੈ ਤੇ ਇਸੇ ਹੀ ਸ਼ਊਰ ਦੇ ਨਾਲ ਸਾਨੂੰ ਇਹਨਾਂ ਨੂੰ ਅਦਾ ਕਰਨਾ ਚਾਹੀਦਾ ਹੈ। ਅੱਲਾ ਤਾਲਾ ਮੈਨੂੰ ਵੀ ਤੇ ਤੁਹਾਨੂੰ ਵੀ ਇਹਨਾਂ ਚਾਹਤਾਂ ਨੂੰ ਪੂਰੀ ਤਰ੍ਹਾਂ ਜਿਹੜਾ ਹੈ ਸਮਝ ਕੇ ਅਦਾ ਕਰਨ ਦੀ ਤੌਫੀਕ ਦੇ, ਤਾਂ ਕਿ ਅੱਲਾ ਤਾਲਾ ਦੀ ਸਿਫਤਾਂ ਵੀ ਸਾਡੇ ਸਾਹਮਣੇ ਹੋਣ ਤੇ ਉਹਦੀ ਹੈਸੀਅਤ ਵੀ ਸਾਹਮਣੇ ਰਹੇ। ਬਾਰਕ ਅੱਲਾ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵ ਜ਼ਿਕਰ ਅਲ ਹਕੀਮ।